ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅੱਜ ਦੀਆਂ ਮੁੱਖ ਖਬਰਾਂ ਵਿੱਚ, ਇੱਕ ਡਾਕਟਰ ਜਿਸਨੇ ਕਿ ਦੋ ਬਜ਼ੁਰਗ ਲੋਕਾਂ ਨੂੰ ਫਾਈਜ਼ਰ ਟੀਕੇ ਦੀ ਬਹੁਤ ਜ਼ਿਆਦਾ ਖੁਰਾਕ ਦਿੱਤੀ ਸੀ, ਨੇ ਟੀਕਾਕਰਨ ਦੀ ਸਿਖਲਾਈ ਪੂਰੀ ਨਹੀਂ ਸੀ ਕੀਤੀ। ਰੱਖਿਆ ਮੰਤਰੀ ਲਿੰਡਾ ਰੇਨੋਲਡਸ ਇੱਕ ਪੁਰਾਣੀ ਸਥਿਤੀ ਦੇ ਕਾਰਨ ਹਸਪਤਾਲ ਵਿੱਚ ਹੋਏ ਦਾਖਲ। ਅਤੇ ਖੇਡਾਂ ਵਿੱਚ ਪੁਰਸ਼ਾਂ ਦੀ ਸੌਕਰ ਟੀਮ ਸੋਕਰੂਸ ਕੋਪਾ ਅਮੈਰੀਕਨ ਟੂਰਨਾਮੈਂਟ ਤੋਂ ਹਟੀ ਪਿੱਛੇ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ, ਅਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਸਿਹਤ ਮੰਤਰੀ ਗ੍ਰੈਗ ਹੰਟ ਦਾ ਕਹਿਣਾ ਹੈ ਕਿ ਦੋ ਬਜ਼ੁਰਗ ਦੇਖਭਾਲ ਘਰਾਂ ਦੇ ਨਿਵਾਸੀਆਂ ਨੂੰ ਫਾਈਜ਼ਰ ਟੀਕੇ ਦੀ ਸਿਫਾਰਿਸ਼ ਕੀਤੀ ਗਈ ਖੁਰਾਕ ਤੋਂ ਵੱਧ ਦੇਣ ਲਈ ਜ਼ਿੰਮੇਵਾਰ ਡਾਕਟਰ ਨੇ ਸਿਖਲਾਈ ਦੇ ਮੋਡਿਊਲਸ ਨੂੰ ਪੂਰਾ ਨਹੀਂ ਸੀ ਕੀਤਾ। ਸ਼੍ਰੀ ਹੰਟ ਨੇ ਪਹਿਲਾਂ ਸੰਸਦ ਨੂੰ ਭਰੋਸਾ ਦਵਾਇਆ ਸੀ ਕਿ ਡਾਕਟਰ ਨੇ ਲੋੜੀਂਦੀ ਸਿਖਲਾਈ ਲਈ ਸੀ ਅਤੇ ਟੀਕੇ ਦੀ ਵਧੇਰੇ ਖੁਰਾਕ ਦੇਣਾ ਇੱਕ ਮਨੁੱਖੀ ਗਲਤੀ ਸੀ, ਪਰ ਉਨ੍ਹਾਂ ਨੇ ਬਾਅਦ ਵਿੱਚ ਦੱਸਿਆ ਕਿ ਡਾਕਟਰ ਨੇ ਇਹ ਸਿਖਲਾਈ ਪੂਰੀ ਨਹੀਂ ਸੀ ਕੀਤੀ। ਬ੍ਰਿਸਬੇਨ ਦੇ ਹੌਲੀ ਸਪਿਰਿਟ ਹੋਮ ਤੋਂ ਇੱਕ 88 ਸਾਲਾ ਆਦਮੀ ਅਤੇ ਇੱਕ 94 ਸਾਲਾ ਔਰਤ ਨੂੰ ਨਿਗਰਾਨੀ ਲਈ ਹਸਪਤਾਲ ਵਿੱਚ ਭੇਜਿਆ ਗਿਆ ਹੈ। ਡਾਕਟਰ ਨੇ ਹੈਲਥ ਕੇਅਰ ਆਸਟ੍ਰੇਲੀਆ ਲਈ ਕੰਮ ਕੀਤਾ ਸੀ, ਜੋ ਕਿ ਇੱਕ ਪ੍ਰਾਈਵੇਟ ਪ੍ਰਦਾਤਾ ਹੈ, ਅਤੇ ਸਰਕਾਰ ਨੇ ਇਸ ਦੇ ਨਾਲ ਟੀਕੇ ਲਗਾਉਣ ਲਈ ਇਕਰਾਰਨਾਮਾ ਕੀਤਾ ਹੈ। ਸ਼੍ਰੀ ਹੰਟ ਨੇ ਦੱਸਿਆ ਕਿ ਹੈਲਥ ਕੇਅਰ ਆਸਟ੍ਰੇਲੀਆ ਨੇ ਸਲਾਹ ਦਿੱਤੀ ਹੈ ਕਿ ਹੁਣ ਉਨ੍ਹਾਂ ਦੇ ਸਾਰੇ ਸਟਾਫ ਨੇ ਇਹ ਟੀਕਾਕਰਨ ਦੀ ਸਿਖਲਾਈ ਪੂਰੀ ਕਰ ਲਈ ਹੈ।
ਹੈਲਥ ਕੇਅਰ ਆਸਟ੍ਰੇਲੀਆ ਹੈਜ਼ ਆਲਸੋ ਐਡਵਾਈਜ਼ਡ ਦੈਟ ਦਿਸ ਡਾਕਟਰ ਹੈਜ਼ ਨਾਟ ਬੀਨ ਇਨਵੋਲਵਡ ਇਨ ਦ ਵੈਕਸੀਨ ਰੋਲ ਆਊਟ ਇਨ ਐਨੀ ਆਫ ਫੈਸਿਲਿਟੀਜ਼। ਗਿਵਨ ਦਿਸ, 1, ਆਈ ਅਪੋਲੋਜਾਈਜ਼ ਟੂ ਦ ਹਾਊਸ ਫਾਰ ਦ ਇਨਐਡਵਰਟੈਂਸ। 2, ਆਈ ਹੈਵ ਅਗੇਨ ਰੀਅਫਰਮਡ ਮਾਈ ਅਪੋਲੋਜੀਜ਼ ਟੂ ਦ ਫੈਮਿਲੀ। ਐਂਡ 3, ਆਈ ਹੈਵ ਆਸਕਡ ਦ ਡਿਪਾਰਟਮੈਂਟ to take action against the company and the doctor for what is a clear breach on both fronts.
Labour Party ਤੋਂ ਮਾਰਕ ਬਟਲਰ ਦਾ ਕਹਿਣਾ ਹੈ ਕਿ ਜੋ ਵੀ ਹੋਇਆ ਉਹ ਬਿਲਕੁਲ ਵੀ ਸਵੀਕਾਰ ਨਹੀ�ं ਕੀਤਾ ਜਾ ਸਕਦਾ।
A very substantial overdosing to 2 elderly residents of an aged care facility in Queensland, which has resulted in both of them being hospitalised for observation. Australians are entitled to expect that every single worker contracted by the government to provide vaccines, particularly to elderly Australians, has completed the relevant training.
ਗ੍ਰਹਿ ਮਾਮਲਿਆਂ ਦੇ ਮੰਤਰੀ ਪੀਟਰ ਡਟਨ ਨੇ ਉਸ ਤਾਰੀਖ ਦਾ ਖੁਲਾਸਾ ਕੀਤਾ ਹੈ ਜਦੋਂ ਫੈਡਰਲ ਪੁਲਿਸ ਨੇ ਉਹਨਾਂ ਦੇ ਦਫ਼ਤਰ ਨੂੰ ਸਾਬਕਾ ਸਲਾਹਕਾਰ ਬ੍ਰਿਟਨੀ ਹੈਗਿੰਸ ਦੇ ਕਥਿਤ ਸ਼ੋਸ਼ਣ ਬਾਰੇ ਸੂਚਿਤ ਕੀਤਾ ਸੀ। ਸਾਬਕਾ ਲਿਬਰਲ ਸਟਾਫ ਮੈਂਬਰ ਪਿਛਲੇ ਹਫ਼ਤੇ 2019 ਵਿੱਚ ਲਗਾਏ ਗਏ ਦੋਸ਼ ਮੀਡੀਆ ਸਾਹਮਣੇ ਆਉਣ ਤੋਂ ਬਾਅਦ ਰਸਮੀ ਸ਼ਿਕਾਇਤ ਕਰਨ ਲਈ ਪੁਲਿਸ ਨਾਲ ਗੱਲਬਾਤ ਕਰ ਰਹੀ ਹੈ। ਸ਼੍ਰੀਮਾਨ ਡਟਨ ਨੇ ਗ੍ਰੀਨਜ਼ ਲੀਡਰ ਐਡਮ ਬੈਂਟ ਦੁਆਰਾ ਪੁੱਛੇ ਗਏ ਸਵਾਲਾਂ ਦੇ ਉੱਤਰ ਦਿੰਦੇ ਹੋਏ ਕੁਝ ਵੇਰਵੇ ਪ੍ਰਦਾਨ ਕੀਤੇ ਨੇ।
Mr. Speaker, I thank the Honourable Member for his question. I was advised on the 11th of February and I've received updates last week and this week.
ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦਾ ਕਹਿਣਾ ਹੈ ਕਿ ਉਹਨਾਂ ਨੂੰ 15 ਫਰਵਰੀ ਤੱਕ ਕਥਿਤ ਬਲਾਤਕਾਰ ਬਾਰੇ ਕੁਝ ਵੀ ਜਾਣਕਾਰੀ ਨਹੀਂ ਸੀ ਅਤੇ ਉਸ ਤੋਂ ਤਕਰੀਬਨ 3 ਦਿਨ ਬਾਅਦ ਉਹਨਾਂ ਦੇ ਦਫ਼ਤਰ ਨੂੰ ਸੂਚਿਤ ਕੀਤਾ ਗਿਆ ਸੀ। ਲੇਬਰ ਦੇ ਇੱਕ ਸਾਬਕਾ ਸੰਸਦ ਮੈਂਬਰ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਲੂਕ ਲਿਬਰਲ ਪਾਰਟੀ ਤੋਂ ਬਿਹਤਰ ਨਹੀਂ ਹੈ। ਐਮਾ ਹਜ਼ਰ ਦਾ ਕਹਿਣਾ ਹੈ ਕਿ ਪਾਰਟੀ ਵਿੱਚ ਔਰਤਾਂ ਦੇ ਨਾਲ ਨਫ਼ਰਤ ਦਾ ਵਰਤਾਓ ਕੀਤਾ ਜਾਂਦਾ ਹੈ ਅਤੇ ਇਹ ਵੀ ਕਿਹਾ ਕਿ ਇੱਥੋਂ ਦੇ ਮੁੰਡਿਆਂ ਵਿੱਚ ਇੱਕ ਕਲੱਬ ਕਵਰ ਅਪ ਕਲਚਰ ਵੀ ਸ਼ਾਮਲ ਹੈ। ਉਹਨਾਂ 'ਤੇ ਅਸ਼ਲੀਲ ਵਿਵਹਾਰ ਅਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੇ ਇੱਕ ਅੰਦਰੂਨੀ ਡੋਜ਼ੀਅਰ ਦੇ ਮੀਡੀਆ ਅੱਗੇ ਲੀਕ ਹੋਣ ਤੋਂ ਬਾਅਦ ਉਹਨਾਂ ਨੇ 2019 ਵਿੱਚ ਰਾਜਨੀਤੀ ਨੂੰ ਛੱਡ ਦਿੱਤਾ ਸੀ, ਜਿਸ ਉਪਰੰਤ ਹੋਈ ਇੱਕ ਅੰਦਰੂਨੀ ਜਾਂਚ ਤੋਂ ਬਾਅਦ ਉਹਨਾਂ ਉੱਪਰ ਲਗਾਏ ਗਏ ਸਾਰੇ ਦੋਸ਼ਾਂ ਨੂੰ ਹਟਾ ਦਿੱਤਾ ਗਿਆ। ਸ਼੍ਰੀਮਤੀ ਹੁਸਰ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ALP ਦੇ ਅੰਦਰ ਇੱਕ ਕਵਰ ਅਪ ਕਲਚਰ ਸ਼ਾਮਲ ਹੈ।
Everybody shuts up and says nothing, then we tell all those young men who are running around those buildings drunk on a sense of power that they don't actually hold, that actually that's okay.
ਰੱਖਿਆ ਮੰਤਰੀ ਲਿੰਡਾ ਰੇਨੋਲਡਸ ਮੈਡੀਕਲ ਛੁੱਟੀ ਲੈ ਰਹੇ ਹਨ ਕਿਉਂਕਿ ਉਹਨਾਂ ਨੂੰ ਪਹਿਲਾਂ ਤੋਂ ਹੀ ਮੌਜੂਦ ਇੱਕ ਸਥਿਤੀ ਦੇ ਕਾਰਨ ਕੈਨਬਰਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੇ ਇੱਕ ਸਾਬਕਾ ਲਿਬਰਲ ਸਟਾਫ ਮੈਂਬਰ ਬ੍ਰਿਟਨੀ ਹਿਗਨਸ ਦੇ ਦੋਸ਼ ਲਾਇਆ ਸੀ ਕਿ ਉਸ ਨਾਲ ਸਾਲ 2019 ਵਿੱਚ ਸੰਸਦ ਭਵਨ ਦੇ ਅੰਦਰ ਬਲਾਤਕਾਰ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਮੰਤਰੀ ਰੈਨੋਲਡਸ ਭਾਰੀ ਦਬਾਅ ਹੇਠ ਚੱਲ ਰਹੇ ਨੇ। ਸਿਹਤ ਮੰਤਰੀ ਗ੍ਰੈਗ ਹੰਟ ਦਾ ਕਹਿਣਾ ਹੈ ਕਿ ਸੰਸਦ ਭਵਨ ਵਿੱਚ ਇੱਕ ਬਹੁਤ ਹੀ ਗਹਿਰਾ ਵਾਤਾਵਰਣ ਹੈ ਅਤੇ ਉਹ ਮੰਤਰੀ ਰੈਨੋਲਡਸ ਦੀ ਨਿੱਜੀ ਹਾਲਾਤਾਂ ਦਾ ਸਤਿਕਾਰ ਕਰਦੇ ਨੇ।
All of us need to be aware of the pressures and pains, the impact of each of us on each other. And so reaching out, and she's a good person. And so she needs our support, and she has our support.
ਨਿਊ ਸਾਊਥ ਵੇਲਜ਼ ਸ਼ੁੱਕਰਵਾਰ 26 ਫਰਵਰੀ ਤੋਂ ਕੋਵਿਡ 19 ਪਾਬੰਦੀਆਂ ਦੀ ਇੱਕ ਸੀਮਾ ਨੂੰ ਸੌਖਾ ਕਰ ਰਿਹਾ ਏ। ਇਸ ਵਿੱਚ 50 ਲੋਕਾਂ ਨੂੰ ਘਰਾਂ ਵਿੱਚ, 50 ਜਿਮ ਕਲਾਸ ਵਿੱਚ ਅਤੇ 30 ਤੋਂ ਜ਼ਿਆਦਾ ਲੋਕਾਂ ਨੂੰ ਵਿਆਹ ਸ਼ਾਦੀਆਂ ਵਿੱਚ ਸ਼ਾਮਿਲ ਹੋਣ ਦੀ ਆਗਿਆ ਦਿੱਤੀ ਜਾਵੇਗੀ। ਪ੍ਰੀਮੀਅਰ ਗਲੈਡਿਸ ਬੈਰੇਜੀਕਲਿਨ ਦਾ ਕਹਿਣਾ ਹੈ ਕਿ ਜਿਵੇਂ ਹੀ ਜ਼ਿਆਦਾ ਫਰੰਟਲਾਈਨ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾਵੇਗਾ, ਵਿਆਹਾਂ ਵਿੱਚ 300 ਤੋਂ ਜ਼ਿਆਦਾ ਲੋਕਾਂ ਦੀ ਸੀਮਾ ਨੂੰ ਜਲਦੀ ਹੀ ਆਗਿਆ ਦਿੱਤੀ ਜਾ ਸਕਦੀ ਹੈ।
Once we reduce the risk on our quarantine system by ensuring everybody in and around that system is vaccinated, we'll have much more confidence that we'll reduce the risk of the virus getting out to the community. And that's the logic that's determining our decisions.
ਦੱਖਣੀ ਆਸਟ੍ਰੇਲੀਆ ਸ਼ੁੱਕਰਵਾਰ ਤੋਂ ਗ੍ਰੇਟਰ ਮੈਲਬਨ ਦੇ ਨਾਲ ਲੋਕਾਂ ਲਈ ਆਪਣੀਆਂ ਸਰਹੱਦਾਂ ਨੂੰ ਦੁਬਾਰਾ ਖੋਲ੍ਹ ਰਿਹਾ ਏ। ਨਵੇਂ ਨਿਯਮਾਂ ਦੇ ਅਨੁਸਾਰ ਟੈਸਟ ਕਰਨ ਜਾਂ ਵੱਖ ਹੋਣ ਦੀ ਕੋਈ ਵੀ ਜ਼ਰੂਰਤ ਨਹੀਂ ਹੋਵੇਗੀ। ਪ੍ਰੀਮੀਅਰ ਸਟੀਵਨ ਮਾਰਸ਼ਲ ਦਾ ਕਹਿਣਾ ਹੈ ਕਿ ਪਾਬੰਦੀਆਂ ਨੂੰ ਸੌਖਾ ਕਰਨ ਲਈ ਇਹ ਸਮਾਂ ਬਿਲਕੁਲ ਹੀ ਸਹੀ ਹੈ।
As of Friday, people from the Greater Melbourne area can come back into South Australia. I know this is going to be a huge relief. Victoria has got on top of their outbreak. We're very grateful for the work that they have done, and now we're looking forward to welcoming people from across that border.
ਕੁਈਨਜ਼ਲੈਂਡ ਦੇ ਕਾਨੂੰਨੀ ਤੌਰ 'ਤੇ ਸਮੀਖਿਆ ਕਰਨ ਤੋਂ ਬਾਅਦ ਰਾਜ ਵਿੱਚ ਗੰਭੀਰ ਦਰਦ ਜਾਂ ਇੱਕ ਅਸਥਾਈ ਬਿਮਾਰੀ ਦੇ ਨਾਲ ਜੂਝ ਰਹੇ ਲੋਕ ਕਾਨੂੰਨੀ ਤੌਰ 'ਤੇ ਆਪਣੀ ਮਰਜ਼ੀ ਦੇ ਸਮੇਂ 'ਤੇ ਇਸ ਦੁਨੀਆ ਨੂੰ ਛੱਡਣ ਭਾਵ ਮੌਤ ਨੂੰ ਪ੍ਰਾਪਤ ਕਰ ਸਕਣਗੇ। ਇਹ ਨਵਾਂ ਕਾਨੂੰਨ ਮਈ ਤੋਂ ਲਾਗੂ ਕੀਤਾ ਜਾਵੇਗਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਆਪਣੀ ਪਹਿਲੀ ਦੁਵੱਲੀ ਮੁਲਾਕਾਤ ਵਿੱਚ ਡੋਨਲਡ ਟਰੰਪ ਦੇ ਯੁੱਗ ਦੇ ਸਫਿਆਂ ਨੂੰ ਮੋੜਨ ਦੇ ਚਾਹਵਾਨ ਹਨ। ਦੋਵੇਂ ਨੇਤਾਵਾਂ ਨੇ ਕੋਵਿਡ 19 ਮਹਾਂਮਾਰੀ, ਆਰਥਿਕ ਸੁਧਾਰ, ਜਲਵਾਯੂ ਤਬਦੀਲੀ, ਸ਼ਰਨਾਰਥੀ ਅਤੇ ਪ੍ਰਵਾਸ, ਜਮਹੂਰੀ ਕਦਰਾਂ ਕੀਮਤਾਂ ਲਈ ਲੜਨ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਸਹੁੰ ਖਾਧੀ ਹੈ। ਸ਼੍ਰੀ ਟਰੂਡੋ ਨੇ ਵਾਸ਼ਿੰਗਟਨ ਦੇ ਜਲਵਾਯੂ ਤਬਦੀਲੀ ਵਿੱਚ ਨਵੇਂ ਧਿਆਨ ਦੇਣ ਦਾ ਸਵਾਗਤ ਕੀਤਾ ਹੈ।
Stepping up in such a big way on tackling climate change, U.S. leadership has been sorely missed over the past years, and I have to say, as we are preparing the joint rollout and communique from this one, it's nice when the Americans are not pulling out all references to climate change.
ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਫੁੱਟਬਾਲ ਵਿੱਚ ਪੁਰਸ਼ਾਂ ਦੀ ਸੋਕਰ ਟੀਮ ਸੋਕਰੂਸ ਸਿਹਤ ਚਿੰਤਾਵਾਂ ਅਤੇ ਨਿਯਮਤ ਝੜਪਾਂ ਦੇ ਕਾਰਨ ਇਸ ਸਾਲ ਦੇ ਕੋਪਾ ਅਮੈਰੀਕਾ ਟੂਰਨਾਮੈਂਟ ਤੋਂ ਪਿੱਛੇ ਹਟ ਗਈ ਹੈ। ਟੂਰਨਾਮੈਂਟ ਵਿੱਚ ਇਕਲੌਤੀ ਦੂਸਰੀ ਗੈਰ ਦੱਖਣੀ ਅਮਰੀਕੀ ਪੱਖ ਕਤਰ ਵੀ ਅਰਜਨਟੀਨਾ ਅਤੇ ਕੋਲੰਬੀਆ ਦੁਆਰਾ ਜੂਨ ਅਤੇ ਜੁਲਾਈ ਵਿੱਚ ਕਰਵਾਏ ਗਏ ਇਸ ਮੁਕਾਬਲੇ ਤੋਂ ਖੁੰਝ ਜਾਵੇਗਾ। ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰਤਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 79 ਸੈਂਟ, ਭਾਰਤ ਵਿੱਚ 57 ਰੁਪਏ 30 ਪੈਸੇ ਅਤੇ ਪਾਕਿਸਤਾਨ ਵਿੱਚ 125 ਰੁਪਏ 78 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਅਤੇ ਐਡੀਲੇਡ ਜ਼ਿਆਦਾਤਰ ਧੁੱਪ, ਤਾਪਮਾਨ ਕ੍ਰਮਵਾਰ 32 ਅਤੇ 23 ਡਿਗਰੀ। ਮੈਲਬਨ ਮੌਸਮ ਲਗਭਗ ਸਮਾਨ, ਤਾਪਮਾਨ 23 ਡਿਗਰੀ। ਬ੍ਰਿਸਬੇਨ, ਸਿਡਨੀ, ਕੈਨਬਰਾ ਅਤੇ ਹੋਬਾਰਟ ਹਲਕਾ ਮੀਂਹ, ਤਾਪਮਾਨ ਕ੍ਰਮਵਾਰ 29, 27, 26 ਅਤੇ 20 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।
Facebook ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।